ती आज सुंदे हां 16 अप्रैल 2025 दे बाबा दे साकार महावाक। बाबा बोले, मिठे बच्चे अपनी अवस्था वेखो, मेरी एक बाप नाल दिल लगती है या किसी कर्म संबंधा नाल दिल लगी हुई है। प्रश्न है, अपना कल्याण करन दे लई किन्ना दो गल्लां दा पोता मेल रोज देखना चाहिदा है। अपना कल्याण करन दे लई किन्ना दो गल्लां दा पोता मेल रोज वेखना चाहिदा है। उत्तर विच बाबा ने दस्या योग ते चलन, दोहां दा पोता मेल रोज वेखो, चेक करो, कोई डिसर्विस तां नहीं कीती। सदा अपनी दिल तो पुछो, असी बाप नूं किन्ना याद करदे हां, अपना समय किस प्रकार सफल करदे हां। दूजिआं नूं तां नहीं देखदे, किसे दे नाम रूप विच दिल तां नहीं लगी होई। गीत है, मुखड़ा वेख ले प्राणी जरा दर्पण में, ओम शांति। ए किसने कहा, बेहद दे बाप ने कहा, हे आत्माओ प्राणी माना आत्मा, कहंदे ने ना कि आत्मा निकल गई यानी प्राण निकल गई, हुन बाप सानू बैठ समझांदे ने, हे आत्माओ मैनू याद करो, सिर्फ इस जन्म नू नहीं देखना, पर जदो तो तुसी तमो प्रधान बने हो, सीढ़ी हेठा उतर दे पतित बने हो, जरूर पाप किते होंगे। हुन समझ दी गल है, तिन्ना जन्म जन्मांतर दा पापा दा बोझा सिर ते रेहा होया है, ओ किवें पता लगेगा, अपने आप नू देखना है। साडा योग किन्ना है बाबा दे नाल, जिन्ना योग चंगा लगेगा ओने विकर्म विनाश होंगे। बाबा ने कहा मैनू याद करो ता गारंटी है तुहाडे विकर्म विनाश होंगे। अपने दिल अंदर हर एक देखे, साडा बाबा दे नाल किन्ना योग रहिंदा है, जिन्ना असी योग लगावांगे पवित्र बनांगे, पाप कटदे जाणगे, योग वधदा जाएगा, पवित्र नहीं बनांगे योग भी नहीं लगेगा। एवें भी कई ने जो सारे दिन विच 15 मिनट भी बाप दी याद विच नहीं रहिंदे। अपने आप तो पुछना चाहिदा है, मेरी दिल श्री बाबा नाल लगी हुई है या किसी दे तारे नाल, कर्म संबंधी आदि नाल। माया तूफान विच बच्चिया नूं ल्याएगी ना, खुद भी समझ सकदे हो मेरी अवस्था किहो जी है। श्री बाबा नाल दिल लगदी है या किसी दे तारे नाल, कर्म संबंधी आदि ने तां समझना चाहिए, साडे बहुत विकर्म ने जो माया खड्डे विच पा दिंदी है। स्टूडेंट अंदर समझ सकते ने, असी पास होवांगे या नहीं, चंगी तरह पढ़ते हाँ या नहीं, नंबर वार्ता होंदे ने। आत्मा नू अपना कल्याण करना है, बाप डायरेक्शन देंदे ने। जेकर तुसी पुन आत्मा बन उच पद पाना चाहते हो, उस विच पवित्रता है फर्स्ट, आए भी पवित्र जाना भी पवित्र बन के है। पतित कदे उच पद पा ना सकन, सदा अपनी दिल तो पुछना चाहिदा है, असी किन्ना बाप नू याद करते हां, असी की करदे हां, ए तां जरूर है। पिछाड़ी विच बैठे स्टूडेंट दी दिल खांदी है, पुरुषार्थ करदे ने उच पद पाण दे लई, पर चलन भी चाहिदी है ना। बाप नू याद कर, अपने सिर तो पापा दा बोझा उतारना है, पापा दा बोझा सिवाय याद दे असी उतार नहीं सकते। किन्ना बाप दे नाल योग होना चाहिदा है, उच्चे ते उच्चा बाप आके कहंदे ने मैनू याद करो ता तुहाडे भी कर्म विनाश होंगे। टाइम नजदीक आंदा जांदा है, शरीर ते भरोसा नहीं, अचानक किवें किवें एक्सीडेंट हो जांदे ने, अकाले मृत्यु दी फुल सीजन है ना। हर एक नू अपनी जांच कर अपना कल्याण करना है, सारे दिन दा पोता मेल देखना चाहिदा है योग ते चलन दा। असी सारे दिन विच किन्ने पाप कीते, मनसा वाचा विच पहले आंदा है फिर कर्मना विच आंदा है। हुन बच्चियां नू राइटियस बुद्धि मिली है, ਸਾਨੂੰ ਚੰਗੇ ਕੰਮ ਕਰਨੇ ਨੇ, ਕਿਸੇ ਨੂੰ ਧੋਖਾ ਤਾਂ ਨਹੀਂ ਦਿੱਤਾ, ਫਾਲਤੂ ਝੂਠ ਤਾਂ ਨਹੀਂ ਬੋਲਿਆ, ਡਿਸਰਵਿਸ ਤਾਂ ਨਹੀਂ ਕੀਤੀ, ਕਿਸੇ ਦੇ ਨਾਮ ਰੂਪ ਵਿੱਚ ਫਸਦੇ ਨੇ ਤਾਂ ਯੱਗ ਪਿਤਾ ਦੀ ਨਿੰਦਾ ਕਰਾਂਦੇ ਨੇ। ਬਾਪ ਕਹਿੰਦੇ ਨੇ ਕਿਸੇ ਨੂੰ ਵੀ ਦੁੱਖ ਨਾ ਦਿਓ, ਬਾਪ ਦੀ ਯਾਦ ਵਿੱਚ ਰਹੋ। ਇਹ ਬਹੁਤ ਜ਼ਬਰਦਸਤ ਫਿਕਰਾਤ ਮਿਲੀ ਹੋਈ ਹੈ। ਜੇਕਰ ਅਸੀਂ ਯਾਦ ਵਿੱਚ ਨਹੀਂ ਰਹਿ ਸਕਦੇ ਤਾਂ ਕੀ ਗਤੀ ਹੋਵੇਗੀ? ਇਸ ਸਮੇਂ ਗਫਲਤ ਵਿੱਚ ਰਹੋਗੇ ਤਾਂ ਪਿਛਾੜੀ ਵਿੱਚ ਬਹੁਤ ਪਛਤਾਣਾ ਪਵੇਗਾ। ਇਹ ਵੀ ਸਮਝਦੇ ਨੇ ਹਲਕਾ ਪਦ ਪਾਉਣ ਵਾਲੇ ਹਲਕਾ ਹੀ ਪਦ ਪਾਣਗੇ। ਬੁੱਧੀ ਤੋਂ ਸਮਝ ਸਕਦੇ ਨੇ ਸਾਨੂੰ ਕੀ ਕਰਨਾ ਹੈ। ਸਭ ਨੂੰ ਇਹੀ ਮੰਤਰ ਦੇਣਾ ਹੈ, ਬਾਪ ਨੂੰ ਯਾਦ ਕਰੋ। ਲਕਸ਼ੇ ਤਾਂ ਬੱਚਿਆਂ ਨੂੰ ਮਿਲਿਆ ਹੋਇਆ ਹੈ, ਇਹਨਾਂ ਗੱਲਾਂ ਨੂੰ ਦੁਨੀਆ ਵਾਲੇ ਸਮਝ ਨਹੀਂ ਸਕਦੇ। ਪਹਿਲੀ ਪਹਿਲੀ ਮੁੱਖ ਗੱਲ ਹੈ ਬਾਪ ਨੂੰ ਯਾਦ ਕਰਨ ਦੀ। ਰਚਤਾ ਤੇ ਰਚਨਾ ਦੀ ਨੌਲੇਜ ਮਿਲ ਗਈ। ਰੋਜ਼ ਰੋਜ਼ ਕੋਈ ਨਾ ਕੋਈ ਨਵੀਂ ਨਵੀਂ ਪੁਆਇੰਟਸ ਵੀ ਸਮਝਾਉਣ ਦੇ ਲਈ ਦਿੱਤੀ ਜਾਂਦੀ ਹੈ। ਜਿਵੇਂ ਵਿਰਾਟ ਰੂਪ ਦਾ ਚਿੱਤਰ ਹੈ, ਇਸ ਤੇ ਵੀ ਤੁਸੀਂ ਸਮਝਾ ਸਕਦੇ ਹੋ। ਕਿਵੇਂ ਵਰਨਾ ਵਿੱਚ ਆਉਂਦੇ ਹੋ, ਇਹ ਵੀ ਸੀੜੀ ਦੇ ਚਿੱਤਰ ਵਿੱਚ ਰੱਖਣ ਦਾ, ਸੀੜੀ ਦੇ ਬਾਜੂ ਵਿੱਚ ਰੱਖਣ ਦਾ ਚਿੱਤਰ ਹੈ, ਵਿਰਾਟ ਰੂਪ ਦਾ ਤੇ ਸੀੜੀ ਦਾ। ਸਾਰਾ ਦਿਨ ਬੁੱਧੀ ਵਿੱਚ ਚਿੰਤਨ ਰਹੇ, ਕਿਵੇਂ ਕਿਸੇ ਨੂੰ ਸਮਝਾਵਾਂ। ਸਰਵਿਸ ਕਰਨ ਨਾਲ ਬਾਪ ਦੀ ਯਾਦ ਰਹੇਗੀ, ਬਾਪ ਦੀ ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ। ਆਪਣਾ ਵੀ ਕਲਿਆਣ ਕਰਨਾ ਹੈ, ਬਾਬਾ ਨੇ ਸਮਝਾਇਆ। ਤੁਹਾਡੇ ਤੇ 63 ਜਨਮਾਂ ਦੇ ਪਾਪ ਨੇ, ਪਾਪ ਕਰਦੇ ਕਰਦੇ ਸਤੋ ਪ੍ਰਧਾਨ ਤੋਂ ਤਮੋ ਪ੍ਰਧਾਨ ਬਣ ਗਏ ਹੋ। ਹੁਣ ਮੇਰਾ ਬਣ ਕੇ ਫਿਰ ਕੋਈ ਪਾਪ ਕਰਮ ਨਾ ਕਰੋ। ਝੂਠ, ਸ਼ੈਤਾਨੀ, ਘਰ ਫਿਟਾਣਾ, ਸੁਣਿਆ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਨਾ, ਇਹ ਧੂਤੀਪਨਾ ਬੜਾ ਨੁਕਸਾਨਕਾਰਕ ਹੈ। ਬਾਪ ਨਾਲ ਯੋਗ ਹੀ ਤੁੜਾ ਦਿੰਦਾ ਹੈ ਕਿੰਨਾ ਪਾਪ ਹੋ ਗਿਆ। ਗਵਰਨਮੈਂਟ ਦੇ ਵੀ ਧੂਤੇ ਹੁੰਦੇ ਨੇ, ਗਵਰਨਮੈਂਟ ਦੀ ਗੱਲ, ਕਿਸੇ ਦੁਸ਼ਮਣ ਨੂੰ ਸੁਣਾ ਕੇ ਬੜਾ ਨੁਕਸਾਨ ਕਰਦੇ ਨੇ, ਫਿਰ ਉਹਨਾਂ ਨੂੰ ਬੜੀ ਕੜੀ ਸਜ਼ਾ ਮਿਲਦੀ ਹੈ। ਬੱਚਿਆਂ ਦੇ ਮੁੱਖ ਤੋਂ ਸਦਾ ਗਿਆਨ ਰਤਨ ਨਿਕਲਣੇ ਚਾਹੀਦੇ ਨੇ। ਉਲਟਾ ਸੁਲਟਾ ਸਮਾਚਾਰ ਵੀ ਇੱਕ ਦੋ ਤੋਂ ਪੁੱਛਣਾ ਨਹੀਂ ਚਾਹੀਦਾ, ਗਿਆਨ ਦੀਆਂ ਗੱਲਾਂ ਹੀ ਕਰਨੀਆਂ ਚਾਹੀਦੀਆਂ ਨੇ। ਤੁਸੀਂ ਕਿਵੇਂ ਬਾਪ ਨਾਲ ਯੋਗ ਲਗਾਉਂਦੇ ਹੋ, ਕਿਵੇਂ ਕਿਸੇ ਨੂੰ ਸਮਝਾਉਂਦੇ ਹੋ, ਸਾਰਾ ਦਿਨ ਇਹੀ ਖਿਆਲ ਰਹੇ, ਚਿੱਤਰਾਂ ਦੇ ਅੱਗੇ ਜਾ ਕੇ ਬੈਠ ਜਾਣਾ ਚਾਹੀਦਾ ਹੈ। ਤੁਹਾਡੀ ਬੁੱਧੀ ਵਿੱਚ ਨੌਲੇਜ ਹੈ ਨਾ, ਭਗਤੀ ਮਾਰਗ ਵਿੱਚ ਅਨੇਕ ਪ੍ਰਕਾਰ ਦੇ ਚਿੱਤਰਾਂ ਨੂੰ ਪੂਜਦੇ ਰਹਿੰਦੇ, ਜਾਣਦੇ ਕੁਝ ਵੀ ਨਹੀਂ, ਬਲਾਇੰਡ ਫੇਥ, ਆਈਡੀਅਲ ਵਰਸ਼ਿਪ, ਮੂਰਤੀ ਪੂਜਾ, ਇਹਨਾਂ ਗੱਲਾਂ ਵਿੱਚ ਤਾਂ ਭਾਰਤ ਮਸ਼ਹੂਰ ਹੈ। ਹੁਣ ਤੁਸੀਂ ਇਹ ਗੱਲਾਂ ਸਮਝਾਉਣ ਵਿੱਚ ਕਿੰਨੀ ਮਿਹਨਤ ਕਰਦੇ ਹੋ, ਪ੍ਰਦਰਸ਼ਨੀ ਵਿੱਚ ਕਿੰਨੇ ਮਨੁੱਖ ਆਉਂਦੇ ਨੇ, ਵੱਖ ਵੱਖ ਪ੍ਰਕਾਰ ਦੇ ਹੁੰਦੇ ਨੇ, ਕੋਈ ਤਾਂ ਸਮਝਦੇ ਨੇ, ਇਹ ਦੇਖਣ ਸਮਝਣ ਯੋਗ ਹੈ, ਦੇਖ ਲੈਣਗੇ, ਪਰ ਸੈਂਟਰ ਤੇ ਕਦੇ ਨਹੀਂ ਜਾਂਦੇ। ਦਿਨ ਪ੍ਰਤੀ ਦਿਨ ਦੁਨੀਆ ਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ, ਝਗੜੇ ਵੀ ਬਹੁਤ ਨੇ, ਵਿਲਾਇਤ ਵਿੱਚ ਕੀ ਹੋ ਰਿਹਾ ਹੈ ਗੱਲ ਨਾ ਪੁੱਛੋ, ਕਿੰਨੇ ਮਨੁੱਖ ਮਰਦੇ ਨੇ। ਤਮੋ ਪ੍ਰਧਾਨ ਦੁਨੀਆ ਹੈ ਨਾ, ਭਲੇ ਕਹਿੰਦੇ ਨੇ ਬੋਮਸ ਨਹੀਂ ਬਣਾਉਣੇ ਚਾਹੀਦੇ, ਪਰ ਉਹ ਕਹਿੰਦੇ ਤੁਹਾਡੇ ਕੋਲ ਤਾਂ ਢੇਰ ਰੱਖੇ ਨੇ, ਫਿਰ ਅਸੀਂ ਕਿਉਂ ਨਾ ਬਣਾਈਏ। ਇੱਕ ਦੂਜੇ ਦੀ ਰੀਸ ਕਰਦੇ ਨੇ, ਨਹੀਂ ਤਾਂ ਗੁਲਾਮ ਹੋ ਕੇ ਰਹਿਣਾ ਪਵੇਗਾ। ਜੋ ਕੁਝ ਮੱਤ ਨਿਕਲਦੀ ਹੈ ਵਿਨਾਸ਼ ਦੇ ਲਈ, ਵਿਨਾਸ਼ ਤਾਂ ਹੋਣਾ ਹੀ ਹੈ, ਕਹਿੰਦੇ ਨੇ ਸ਼ੰਕਰ ਪ੍ਰੇਰਕ ਹੈ, ਪਰ ਇਸ ਵਿੱਚ ਪ੍ਰੇਰਣਾ ਦੀ ਕੋਈ ਗੱਲ ਨਹੀਂ। ਅਸੀਂ ਤਾਂ ਡਰਾਮਾ ਤੇ ਖੜੇ ਹਾਂ, ਮਾਇਆ ਬੜੀ ਤੇਜ਼ ਹੈ, ਸਾਡੇ ਬੱਚਿਆਂ ਨੂੰ ਵਿਕਾਰਾਂ ਵਿੱਚ ਘਿਰਾ ਦਿੰਦੀ ਹੈ। ਕਿੰਨਾ ਸਮਝਾਇਆ ਜਾਂਦਾ, ਦੇ ਨਾਲ ਪ੍ਰੀਤ ਨਾ ਰੱਖੋ, ਨਾਮ ਰੂਪ ਵਿੱਚ ਨਾ ਫਸੋ, ਪਰ ਮਾਇਆ ਅਜਿਹੀ ਤਮੋ ਪ੍ਰਧਾਨ ਹੈ, ਦੇਹ ਵਿੱਚ ਫਸਾ ਦਿੰਦੀ ਹੈ, ਇੱਕਦਮ ਨੱਕ ਤੋਂ ਪਕੜ ਲੈਂਦੀ ਹੈ, ਪਤਾ ਨਹੀਂ ਲੱਗਦਾ। ਬਾਬਾ ਕਿੰਨਾ ਸਮਝਾਉਂਦੇ ਨੇ, ਸ਼੍ਰੀਮਤ ਤੇ ਚੱਲੋ, ਚੱਲਦੇ ਨਹੀਂ, ਰਾਵਣ ਦੀ ਮੱਤ ਝੱਟ ਬੁੱਧੀ ਵਿੱਚ ਆ ਜਾਂਦੀ ਹੈ। ਰਾਵਣ ਜੇਲ੍ਹ ਤੋਂ ਛੱਡਦਾ ਨਹੀਂ, ਬਾਪ ਕਹਿੰਦੇ ਨੇ ਆਪਣੇ ਆਪ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ। ਬਸ ਅਸੀਂ ਤਾਂ ਗਏ, ਅੱਧਾ ਕਲਪ ਤੇ ਰੋਗ ਤੋਂ ਅਸੀਂ ਛੁੱਟਦੇ ਹਾਂ, ਉੱਥੇ ਹੈ ਨਿਰੋਗੀ ਕਾਇਆ, ਇੱਥੇ ਤਾਂ ਕਿੰਨੇ ਰੋਗੀ ਨੇ, ਇਹ ਰੋਰਵ ਨਰਕ ਹੈ ਨਾ, ਹਲੇ ਉਹ ਲੋਕ ਗਰੁੜ ਪੁਰਾਣ ਪੜ੍ਹਤੇ ਨੇ, ਪਰ ਪੜ੍ਹਨ ਸੁਣਨ ਵਾਲਿਆਂ ਨੂੰ ਸਮਝ ਕੁਝ ਵੀ ਨਹੀਂ। ਬਾਬਾ ਖੁਦ ਕਹਿੰਦੇ ਨੇ ਅੱਗੇ ਭਗਤੀ ਵਿੱਚ ਕਿੰਨਾ ਨਸ਼ਾ ਸੀ। ਭਗਤੀ ਤੋਂ ਭਗਵਾਨ ਮਿਲੇਗਾ ਇਹ ਸੁਣ ਕੇ ਖੁਸ਼ ਹੋ ਭਗਤੀ ਕਰਦੇ ਰਹਿੰਦੇ ਸੀ। ਪਤਿਤ ਬੰਦੇ ਨੇ ਤਾਂ ਪੁਕਾਰਦੇ ਨੇ ਹੇ ਪਤਿਤ ਪਾਵਨ ਆਓ, ਭਗਤੀ ਕਰਦੇ ਹੋ ਇਹ ਤਾਂ ਚੰਗਾ ਹੈ, ਫਿਰ ਭਗਵਾਨ ਨੂੰ ਯਾਦ ਕਿਉਂ ਕਰਦੇ ਹੋ? ਸਮਝਦੇ ਨੇ ਭਗਵਾਨ ਆ ਕੇ ਭਗਤੀ ਦਾ ਫਲ ਦੇਣਗੇ, ਕੀ ਫਲ ਦੇਣਗੇ ਕਿਸੇ ਨੂੰ ਪਤਾ ਨਹੀਂ। ਬਾਪ ਕਹਿੰਦੇ ਨੇ ਗੀਤਾ ਪੜ੍ਹਨ ਵਾਲਿਆਂ ਨੂੰ ਸਮਝਾਉਣਾ ਚਾਹੀਦਾ ਹੈ, ਉਹ ਸਾਡੇ ਧਰਮ ਦੇ ਨੇ, ਪਹਿਲੀ ਮੁੱਖ ਗੱਲ ਹੈ। ਗੀਤਾ ਵਿੱਚ ਲਿਖਿਆ ਭਗਵਾਨ ਉਵਾਚ, ਹੁਣ ਗੀਤਾ ਦਾ ਭਗਵਾਨ ਕੌਣ? ਭਗਵਾਨ ਦਾ ਪਰਿਚੈ ਤਾਂ ਚਾਹੀਦਾ ਹੈ ਨਾ। ਤੁਹਾਨੂੰ ਪਤਾ ਲੱਗ ਗਿਆ ਆਤਮਾ ਕੀ ਹੈ, ਪਰਮਾਤਮਾ ਕੀ ਹੈ। ਮਨੁੱਖ ਗਿਆਨ ਦੀਆਂ ਗੱਲਾਂ ਤੋਂ ਕਿੰਨਾ ਡਰਦੇ ਨੇ, ਭਗਤੀ ਕਿੰਨੀ ਚੰਗੀ ਲੱਗਦੀ ਹੈ ਗਿਆਨ ਤੋਂ ਤਾਂ ਤਿੰਨ ਕੋਸ ਦੂਰ ਭੱਜਦੇ ਨੇ। ਅਰੇ ਪਾਵਨ ਬਣਨਾ ਚੰਗਾ ਹੈ ਨਾ। ਹੁਣ ਪਾਵਨ ਦੁਨੀਆਂ ਦੀ ਸਥਾਪਨਾ, ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ, ਪਰ ਬਿਲਕੁਲ ਸੁਣਦੇ ਨਹੀਂ। ਬਾਪ ਦਾ ਡਾਇਰੈਕਸ਼ਨ ਹੇਅਰ ਨੋ ਇਵਿਲ, ਬੁਰਾ ਨਾ ਸੁਣੋ। ਮਾਇਆ ਫਿਰ ਕਹਿੰਦੀ ਹੇਅਰ ਨੋ, ਬਾਬਾ ਦੀਆਂ ਗੱਲਾਂ ਮਾਇਆ ਦਾ ਡਾਇਰੈਕਸ਼ਨ, ਸ਼੍ਰੀ ਬਾਬਾ ਦਾ ਗਿਆਨ ਨਾ ਸੁਣੋ। ਅਜਿਹਾ ਜ਼ੋਰ ਨਾਲ ਮਾਇਆ ਚਮਾਟ ਮਾਰਦੀ ਜੋ ਗੱਲ ਬੁੱਧੀ ਵਿੱਚ ਠਹਿਰਦੀ ਨਹੀਂ, ਬਾਪ ਨੂੰ ਯਾਦ ਨਹੀਂ ਕਰ ਸਕਦੇ। ਮਿੱਤਰ ਸੰਬੰਧੀ ਦੇਹਧਾਰੀ ਯਾਦ ਆ ਜਾਂਦੇ, ਬਾਬਾ ਦੀ ਆਗਿਆ ਮੰਨਦੇ ਹੀ ਨਹੀਂ। ਬਾਪ ਕਹਿੰਦੇ ਮਮੇ ਕਮ ਯਾਦ ਕਰੋ, ਫਿਰ ਨਾ ਫਰਮਾਨ ਬਰਦਾਰ ਬਣ ਕੇ ਕਹਿੰਦੇ ਸਾਨੂੰ ਤਾਂ ਫਲਾਣੇ ਦੀ ਯਾਦ ਆਉਂਦੀ ਹੈ, ਯਾਦ ਆਏਗੀ ਤਾਂ ਡਿੱਗ ਪਓਗੇ। ਇਹਨਾਂ ਗੱਲਾਂ ਤੋਂ ਨਫ਼ਰਤ ਆਉਣੀ ਚਾਹੀਦੀ ਹੈ, ਬਿਲਕੁਲ ਛੀਛੀ ਦੁਨੀਆ ਹੈ। ਸਾਡੇ ਲਈ ਤਾਂ ਨਵਾਂ ਸਵਰਗ ਸਥਾਪਨ ਹੋ ਰਿਹਾ ਹੈ। ਤੁਸੀਂ ਬੱਚਿਆਂ ਨੂੰ ਬਾਪ ਦਾ ਸ੍ਰਿਸ਼ਟੀ ਚੱਕਰ ਦਾ ਪਰਿਚਯ ਮਿਲਿਆ ਹੈ, ਉਸ ਪੜ੍ਹਾਈ ਵਿੱਚ ਲੱਗ ਜਾਣਾ ਚਾਹੀਦਾ ਹੈ। ਬਾਪ ਕਹਿੰਦੇ ਨੇ ਆਪਣੇ ਅੰਦਰ ਦੇਖੋ, ਨਾਰਦ ਦਾ ਮਿਸਾਲ ਹੈ ਨਾ। ਬਾਪ ਵੀ ਕਹਿੰਦੇ ਨੇ ਆਪਣੇ ਆਪ ਨੂੰ ਦੇਖੋ। ਅਸੀਂ ਬਾਪ ਨੂੰ ਯਾਦ ਕਰਦੇ ਹਾਂ, ਯਾਦ ਨਾਲ ਹੀ ਪਾਪ ਭਸਮ ਹੋਣਗੇ। ਕੋਈ ਵੀ ਹਾਲਤ ਵਿੱਚ ਯਾਦ ਸ਼੍ਰੀ ਬਾਬਾ ਨੂੰ ਕਰਨਾ ਹੈ, ਹੋਰ ਕਿਸੇ ਨਾਲ ਲਵ ਨਹੀਂ ਰੱਖਣਾ। ਅੰਤ ਵਿੱਚ ਸ਼੍ਰੀ ਬਾਬਾ ਦੀ ਯਾਦ ਹੋਵੇ ਤਾਂ ਪ੍ਰਾਣ ਤਨ ਤੋਂ ਨਿਕਲਣ, ਸ਼੍ਰੀ ਬਾਬਾ ਦੀ ਯਾਦ ਹੋਵੇ ਸਵਦਰਸ਼ਨ ਚੱਕਰ ਦਾ ਗਿਆਨ ਹੋਵੇ। ਸਵਦਰਸ਼ਨ ਚੱਕਰਧਾਰੀ ਕੌਣ ਨੇ ਇਹ ਵੀ ਕਿਸੇ ਨੂੰ ਪਤਾ ਥੋੜੀ ਹੈ। ਬ੍ਰਾਹਮਣਾਂ ਨੂੰ ਇਹ ਨੌਲੇਜ ਕਿਸਨੇ ਦਿੱਤੀ? ਬ੍ਰਾਹਮਣਾਂ ਨੂੰ ਸਵਦਰਸ਼ਨ ਚੱਕਰਧਾਰੀ ਕੌਣ ਬਣਾਉਂਦੇ ਨੇ? ਪਰਮ ਪਿਤਾ ਪਰਮਾਤਮਾ ਬਿੰਦੀ, ਤਾਂ ਕੀ ਉਹ ਵੀ ਸਵਦਰਸ਼ਨ ਚੱਕਰਧਾਰੀ ਹੈ? ਹਾਂ, ਪਹਿਲੇ ਤਾਂ ਉਹੀ ਨੇ, ਨਹੀਂ ਤਾਂ ਸਾਨੂੰ ਬ੍ਰਾਹਮਣਾਂ ਨੂੰ ਕੌਣ ਬਣਾਵੇ? ਸਾਰੀ ਰਚਨਾ ਦੇ ਆਦਮਦ ਅੰਤ ਦਾ ਨੌਲੇਜ ਉਹਨਾਂ ਵਿੱਚ ਹੈ। ਤੁਹਾਡੀ ਆਤਮਾ ਵੀ ਬੰਦੀ ਹੈ, ਉਹ ਵੀ ਆਤਮਾ ਹੈ। ਭਗਤੀ ਮਾਰਗ ਵਿੱਚ ਵਿਸ਼ਨੂੰ ਨੂੰ ਚੱਕਰਧਾਰੀ ਬਣਾ ਦਿੱਤਾ। ਅਸੀਂ ਕਹਿੰਦੇ ਹਾਂ ਪਰਮਾਤਮਾ ਤ੍ਰਿਕਾਲਦਰਸ਼ੀ, ਤ੍ਰਿਮੂਰਤੀ, ਤ੍ਰਿਨੇਤਰੀ ਹੈ। ਉਹ ਆ ਕੇ ਸਾਨੂੰ ਸਵਦਰਸ਼ਨ ਚੱਕਰਧਾਰੀ ਬਣਾਉਂਦੇ ਨੇ। ਉਹ ਵੀ ਜ਼ਰੂਰ ਮਨੁੱਖ ਤਨ ਵਿੱਚ ਆ ਕੇ ਸੁਣਾਉਣਗੇ, ਰਚਨਾ ਦੇ ਆਦਮਦੰਤ ਦਾ ਗਿਆਨ ਜ਼ਰੂਰ ਰਚਤਾ ਹੀ ਸੁਣਾਉਣਗੇ ਨਾ। ਰਚਤਾ ਦਾ ਕਿਸੇ ਨੂੰ ਪਤਾ ਨਹੀਂ, ਰਚਨਾ ਦਾ ਗਿਆਨ ਕਿੱਥੋਂ ਮਿਲੇ? ਹੁਣ ਤੁਸੀਂ ਸਮਝਦੇ ਹੋ, ਸ਼੍ਰੀ ਬਾਬਾ ਹੀ ਸਵਦਰਸ਼ਨ ਚੱਕਰਧਾਰੀ ਹੈ, ਗਿਆਨ ਦਾ ਸਾਗਰ ਹੈ। ਉਹ ਜਾਣਦੇ ਨੇ ਕਿਵੇਂ ਅਸੀਂ 84 ਦੇ ਚੱਕਰ ਵਿੱਚ ਆਉਂਦੇ ਹਾਂ। ਖੁਦ ਤਾਂ ਪੁਨਰਜਨਮ ਲੈਂਦੇ ਨਹੀਂ, ਉਹਨਾਂ ਨੂੰ ਨੌਲੇਜ ਹੈ। ਜੇ ਸਾਨੂੰ ਸੁਣਾਉਂਦੇ ਨੇ ਤਾਂ ਪਹਿਲੇ ਪਹਿਲੇ ਸ਼੍ਰੀ ਬਾਬਾ ਸਵਦਰਸ਼ਨ ਚੱਕਰਧਾਰੀ ਠਹਿਰਿਆ, ਸ਼੍ਰੀ ਬਾਬਾ ਹੀ ਸਾਨੂੰ ਸਵਦਰਸ਼ਨ ਚੱਕਰਧਾਰੀ ਬਣਾਉਂਦੇ ਨੇ, ਪਾਵਨ ਬਣਾਉਂਦੇ ਨੇ, ਕਿਉਂਕਿ ਪਤਿਤ ਪਾਵਨ ਉਹੀ ਹੈ, ਰਚਤਾ ਵੀ ਉਹੀ ਹੈ। ਬਾਪ ਬੱਚੇ ਦੀ ਜੀਵਨ ਨੂੰ ਜਾਣਦੇ ਨੇ ਨਾ। ਸ਼੍ਰੀ ਬਾਬਾ ਬ੍ਰਹਮਾ ਦੁਆਰਾ ਸਥਾਪਨਾ ਕਰਾਉਂਦੇ ਨੇ, ਕਰਨ ਕਰਾਵਨ ਹਾਰ ਹੈ ਨਾ। ਤੁਸੀਂ ਵੀ ਸਿੱਖੋ ਤੇ ਸਿਖਾਓ। ਬਾਪ ਪੜ੍ਹਾਉਂਦੇ ਨੇ, ਫਿਰ ਕਹਿੰਦੇ ਨੇ ਹੋਰਾਂ ਨੂੰ ਪੜ੍ਹਾਓ। ਸ਼੍ਰੀ ਬਾਬਾ ਹੀ ਤੁਹਾਨੂੰ ਸਵਦਰਸ਼ਨ ਚੱਕਰਧਾਰੀ ਬਣਾਉਂਦੇ ਨੇ, ਕਹਿੰਦੇ ਨੇ ਮੈਨੂੰ ਸ੍ਰਿਸ਼ਟੀ ਚੱਕਰ ਦਾ ਨੌਲੇਜ ਹੈ, ਤਾਂ ਹੀ ਤਾਂ ਸੁਣਾਉਂਦਾ ਹਾਂ। 84 ਜਨਮ ਕਿਵੇਂ ਲੈਂਦੇ ਹੋ? ਇਹ 84 ਜਨਮਾਂ ਦੀ ਕਹਾਣੀ ਬੁੱਧੀ ਵਿੱਚ ਰਹਿਣੀ ਚਾਹੀਦੀ ਹੈ। ਇਹ ਬੁੱਧੀ ਵਿੱਚ ਰਹੇ ਤਾਂ ਵੀ ਚੱਕਰਵਰਤੀ ਰਾਜਾ ਬਣ ਸਕਦੇ ਹੋ। ਇਹ ਹੈ ਗਿਆਨ, ਬਾਕੀ ਯੋਗ ਨਾਲ ਪਾਪ ਕੱਟਦੇ ਨੇ। ਸਾਰੇ ਦਿਨ ਦਾ ਪੋਤਾ ਮਿਲ ਨਿਕਾਲੋ, ਯਾਦ ਨਹੀਂ ਕਰੋਗੇ ਤਾਂ ਪੋਤਾ ਮਿਲ ਕੀ ਨਿਕਾਲੋਗੇ। ਸਾਰੇ ਦਿਨ ਵਿੱਚ ਕੀ ਕੀਤਾ ਉਹ ਤਾਂ ਯਾਦ ਰਹਿੰਦਾ ਹੈ ਨਾ। ਐਵੇਂ ਵੀ ਮਨੁੱਖ ਨੇ ਆਪਣਾ ਪੋਤਾ ਮੇਲ ਨਿਕਾਲਦੇ ਨੇ। ਕਿੰਨੇ ਸ਼ਾਸਤਰ ਪੜ੍ਹੇ, ਕਿੰਨਾ ਪੁੰਨ ਕੀਤਾ, ਤੁਸੀਂ ਕਹੋਗੇ ਕਿੰਨਾ ਸਮੇਂ ਯਾਦ ਕੀਤਾ, ਕਿੰਨਾ ਖੁਸ਼ੀ ਵਿੱਚ ਆ ਕੇ ਬਾਪ ਦਾ ਪਰਿਚੈ ਦਿੱਤਾ। ਬਾਪ ਦੁਆਰਾ ਜੋ ਪੁਆਇੰਟਸ ਮਿਲੀਆਂ ਨੇ ਉਸਦਾ ਘੜੀ ਘੜੀ ਮੰਥਨ ਕਰੋ। ਜੋ ਗਿਆਨ ਮਿਲਿਆ ਹੈ ਉਸਨੂੰ ਬੁੱਧੀ ਵਿੱਚ ਯਾਦ ਰੱਖੋ, ਰੋਜ਼ ਮੁਰਲੀ ਪੜ੍ਹੋ, ਉਹ ਵੀ ਬਹੁਤ ਚੰਗਾ ਹੈ। ਮੁਰਲੀ ਵਿੱਚ ਜੋ ਪੁਆਇੰਟਸ ਨੇ ਉਸਨੂੰ ਘੜੀ ਘੜੀ ਮੰਥਨ ਕਰਨਾ ਚਾਹੀਦਾ ਹੈ। ਇੱਥੇ ਰਹਿਣ ਵਾਲਿਆਂ ਤੋਂ ਬਾਹਰ ਵਿਲਾਇਤ ਵਿੱਚ ਰਹਿਣ ਵਾਲੇ ਜ਼ਿਆਦਾ ਯਾਦ ਵਿੱਚ ਰਹਿੰਦੇ ਨੇ। ਕਿੰਨੀਆਂ ਬੰਦੇਲੀਆਂ ਨੇ ਬਾਬਾ ਨੂੰ ਕਦੇ ਦੇਖਿਆ ਵੀ ਨਹੀਂ, ਯਾਦ ਕਿੰਨਾ ਕਰਦੀਆਂ ਨੇ। ਨਸ਼ਾ ਚੜਿਆ ਰਹਿੰਦਾ ਹੈ, ਘਰ ਬੈਠੇ ਸਾਕਸ਼ਤਕਾਰ ਹੁੰਦਾ ਹੈ ਜਾਂ ਸੁਣਦੇ ਸੁਣਦੇ ਨਿਸ਼ਚੈ ਹੋ ਜਾਂਦਾ ਹੈ। ਬਾਪ ਕਹਿੰਦੇ ਨੇ ਅੰਦਰ ਆਪਣੀ ਜਾਂਚ ਕਰਦੇ ਰਹੋ, ਅਸੀਂ ਕਿੰਨਾ ਉੱਚ ਪਦ ਪਾਵਾਂਗੇ, ਸਾਡੀ ਚਲਨ ਕਿਹੋ ਜੀ ਹੈ, ਕੋਈ ਖਾਣ ਪਾਣ ਦੀ ਲਾਲਚ ਤਾਂ ਨਹੀਂ ਹੈ, ਕੋਈ ਆਦਤ ਨਹੀਂ ਰਹਿਣੀ ਚਾਹੀਦੀ। ਮੂਲ ਗੱਲ ਹੈ ਅਵਿਆਚਾਰੀ ਯਾਦ ਵਿੱਚ ਰਹਿਣਾ। ਦਿਲ ਤੋਂ ਪੁੱਛੋ, ਮੈਂ ਕਿਸੇ ਨੂੰ ਯਾਦ ਕਰਦਾ ਹਾਂ, ਕਿੰਨਾ ਸਮੇਂ ਦੂਜਿਆਂ ਨੂੰ ਯਾਦ ਕਰਦਾ ਹਾਂ। ਨੌਲੇਜ ਵੀ ਧਾਰਨ ਕਰਨੀ ਹੈ, ਪਾਪ ਵੀ ਕੱਟਣੇ ਨੇ। ਕੋਈ ਕੋਈ ਨੇ ਤਾਂ ਅਜਿਹੇ ਪਾਪ ਕੀਤੇ ਨੇ ਜੋ ਗੱਲ ਨਾ ਪੁੱਛੋ। ਭਗਵਾਨ ਕਹਿੰਦੇ ਨੇ ਇਹ ਕਰੋ, ਪਰ ਉਹ ਕਹਿੰਦੇ ਪਰਵਸ਼ ਹਾਂ, ਅਰਥਾਤ ਮਾਇਆ ਦੇ ਵਸ਼ ਹਾਂ। ਅੱਛਾ, ਮਾਇਆ ਦੇ ਵਸ਼ ਹੀ ਰਹੋ, ਤੁਹਾਨੂੰ ਜਾਂ ਤਾਂ ਸ਼੍ਰੀਮਤ ਤੇ ਚੱਲਣਾ ਹੈ ਜਾਂ ਆਪਣੀ ਮਤ ਤੇ। ਦੇਖਣਾ ਹੈ ਇਸ ਹਾਲਤ ਵਿੱਚ ਅਸੀਂ ਕਿੱਥੋਂ ਤੱਕ ਪਾਸ ਹੋਵਾਂਗੇ, ਕੀ ਪਦ ਪਾਵਾਂਗੇ। 21 ਜਨਮਾਂ ਦਾ ਘਾਟਾ ਪੈ ਜਾਂਦਾ ਹੈ ਜਦੋਂ ਕਰਮਾਤੀਤ ਅਵਸਥਾ ਹੋ ਜਾਏਗੀ, ਫਿਰ ਦੇਹ ਅਭਿਮਾਨ ਦਾ ਨਾਮ ਨਹੀਂ ਰਹੇਗਾ। ਇਸ ਲਈ ਕਿਹਾ ਜਾਂਦਾ ਦੇਹੀ ਅਭਿਮਾਨੀ ਬਣੋ। ਅੱਛਾ ਮਿੱਠੇ ਮਿੱਠੇ ਸਿੱਖ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੇ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਲ। ਪਹਿਲੀ ਧਾਰਨਾ, ਕੋਈ ਵੀ ਅਜਿਹਾ ਕਰਤਵ ਨਹੀਂ ਕਰਨਾ ਜਿਸ ਨਾਲ ਯਰਗ ਪਿਤਾ ਦੀ ਨਿੰਦਾ ਹੋਵੇ। ਬਾਖ ਦੁਆਰਾ ਜੋਰਾਈਟੀਅਸ ਬੁੱਧੀ ਮਿਲੀ ਹੈ, ਉਸ ਬੁੱਧੀ ਨਾਲ ਚੰਗੇ ਕਰਮ ਕਰਨੇ ਨੇ, ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਦੂਜਾ, ਇੱਕ ਦੋ ਤੋਂ ਉਲਟਾ ਸੁਲਟਾ ਸਮਾਚਾਰ ਨਹੀਂ ਪੁੱਛਣਾ, ਆਪਸ ਵਿੱਚ ਗਿਆਨ ਦੀਆਂ ਗੱਲਾਂ ਕਰਨੀਆਂ ਨੇ, ਝੂਠ ਸ਼ੈਤਾਨੀ ਘਰ ਫਟਾਉਣ ਵਾਲੀਆਂ ਗੱਲਾਂ ਇਹ ਸਭ ਛੱਡ। ਮੁੱਖ ਤੋਂ ਸਦਾ ਰਤਨ ਨਿਕਾਲਨੇ ਨੇ, ਇਵਲ ਗੱਲਾਂ ਨਾ ਸੁਣਨੀਆਂ ਨੇ ਨਾ ਸੁਣਾਨੀਆਂ ਨੇ। ਵਰਦਾਨ ਹੈ ਪੰਜ ਵਿਕਾਰਾਂ ਰੂਪੀ ਦੁਸ਼ਮਣ ਨੂੰ ਪਰਿਵਰਤਿਤ ਕਰਨ, ਸਹਿਯੋਗੀ ਬਣਾਉਣ ਵਾਲੇ ਮਾਇਆ ਜੀਤ ਜਗਤ ਜੀਤ ਭਵ। ਪੰਜ ਵਿਕਾਰਾਂ ਰੂਪੀ ਦੁਸ਼ਮਣ ਨੂੰ ਪਰਿਵਰਤਿਤ ਕਰ, ਸਹਿਯੋਗੀ ਬਣਾਉਣ ਵਾਲੇ ਮਾਇਆ ਜੀਤ ਜਗਤ ਜੀਤ ਭਵ। ਵਿਜਈ ਦੁਸ਼ਮਣ ਦਾ ਰੂਪ ਪਰਿਵਰਤਨ ਜ਼ਰੂਰ ਕਰਦਾ ਹੈ। ਤੁਸੀਂ ਵਿਕਾਰਾਂ ਰੂਪੀ ਦੁਸ਼ਮਣ ਨੂੰ ਪਰਿਵਰਤਿਤ ਕਰ, ਸਹਿਯੋਗੀ ਸਵਰੂਪ ਬਣਾ ਦੋ, ਜਿਸ ਨਾਲ ਉਹ ਸਦਾ ਤੁਹਾਨੂੰ ਸਲਾਮ ਕਰਦੇ ਰਹਿਣਗੇ। ਕਾਮ ਵਿਕਾਰ ਨੂੰ ਸ਼ੁਭ ਕਾਮਨਾ ਦੇ ਰੂਪ ਵਿੱਚ, ਕ੍ਰੋਧ ਨੂੰ ਰੂਹਾਨੀ ਖੁਮਾਰੀ ਦੇ ਰੂਪ ਵਿੱਚ, ਲੋਭ ਨੂੰ ਅਨਾਸਕਤ ਵਿਰਤੀ ਦੇ ਰੂਪ ਵਿੱਚ, ਮੋਹ ਨੂੰ ਸਨੇਹ ਦੇ ਰੂਪ ਵਿੱਚ ਤੇ ਦੇਹ ਅਭਿਮਾਨ ਨੂੰ ਸਵਾਭਿਮਾਨ ਦੇ ਰੂਪ ਵਿੱਚ ਪਰਿਵਰਤਿਤ ਕਰ ਦਿਓ, ਤਾਂ ਮਾਇਆ ਜੀਤ ਜਗਤ ਜੀਤ ਬਣ ਜਾਓਗੇ। ਸਲੋਗਨ ਹੈ ਰੀਅਲ ਗੋਲਡ ਵਿੱਚ ਮੇਰੇ ਪਨ ਦੀ ਅਲਾਈ ਹੈ, ਰੀਅਲ ਗੋਲਡ ਵਿੱਚ ਮੇਰਾ ਪਨ ਹੀ ਅਲਾਈ ਹੈ ਜੋ ਵੈਲਿਊ ਨੂੰ ਘੱਟ ਕਰ ਦਿੰਦਾ ਹੈ। ਇਸ ਲਈ ਮੇਰੇ ਪਨ ਨੂੰ ਖਤਮ ਕਰੋ। ਰੀਅਲ ਗੋਲਡ ਵਿੱਚ ਮੇਰਾ ਪਨ ਹੀ ਅਲਾਈ ਹੈ ਜੋ ਵੈਲਿਊ ਨੂੰ ਘੱਟ ਕਰ ਦਿੰਦਾ ਹੈ, ਇਸ ਲਈ ਮੇਰੇ ਪਨ ਨੂੰ ਖਤਮ ਕਰੋ। ਅਵਿਅਕਤ ਇਸ਼ਾਰੇ ਕੰਬਾਈਨਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜਈ ਬਣੋ। ਕਦੇ ਕੋਈ ਕਾਰਜ ਵਿੱਚ ਸੇਵਾ ਵਿੱਚ ਜਦੋਂ ਕੱਲੇ ਫੀਲ ਕਰਦੇ ਹੋ ਤਾਂ ਥੱਕ ਜਾਂਦੇ ਹੋ। ਫਿਰ ਦੋ ਪੂਜਾ ਵਾਲਿਆਂ ਨੂੰ ਆਪਣਾ ਸਾਥੀ ਬਣਾ ਲੈਂਦੇ ਹੋ। ਹਜ਼ਾਰ ਪੂਜਾ ਵਾਲੇ ਨੂੰ ਭੁੱਲ ਜਾਂਦੇ ਹੋ। ਜਦੋਂ ਹਜ਼ਾਰ ਪੂਜਾ ਵਾਲਾ ਆਪਣਾ ਪਰਮਧਾਮ ਘਰ ਛੱਡ ਕੇ ਸਾਥ ਦੇਣ ਦੇ ਲਈ ਆਇਆ ਹੈ ਤਾਂ ਉਸਨੂੰ ਆਪਣੇ ਨਾਲ ਕੰਬਾਈਂਡ ਕਿਉਂ ਨਹੀਂ ਰੱਖਦੇ? ਸਦਾ ਬੁੱਧੀ ਤੋਂ ਕੰਬਾਈਂਡ ਰਹੋ ਤਾਂ ਸਹਿਯੋਗ ਮਿਲਦਾ ਰਹੇਗਾ। ਓਮ ਸ਼ਾਂਤੀ।